लोभ मोह विकार बंधियो अनक दुख कमावने। हे वाहिगुरु जी, लोभ मोह विकार बंधियो, सानू लोभ ते मोह ते विकार ने बनिया हुए, भाव असी इन्हां विकारां दे ग्रसे हुए हां, अनक दुख कमावने ते इन्हां विकारां दे वस हो के अनेकां ही असी दोष करदे हां, अनेकां गुनाह करदे हां, अनेकां असी भैड़े कम करदे हां। अलिपत बंधन रहत करता किया अपना पावने। हे वाहिगुरु, तू ते अलिपत निर्लेप रहना है, सारे बंधना तो भी रहत है, करता सिरजनहार है, किया अपना पावने, असी अपने कीते अनुसार अपने कीते दा फल पा रहे हैं, भाव असी जिहो जे पाप करदे हां उहो जे असी फल भोगी जा रहे हां। कर अनुग्रह पतत पावन बहुत जून भ्रमते हारी। हे पापिया नू पवित्र करन वाले वाहिगुरु जी, साडे ते मेहर करो, बहुत जून भ्रमते हारी, असी बहुतियां जूना दे विच भरमदे भरमदे हुण हार गए हां। बिनवंत नानक दास हर का प्रभ जी प्राण आधारी। बेनती पूर्वक धन गुरु अर्जन देव महाराज सच्चे पातशाह फरमाउंदे ने भी मैं ते वाहिगुरु दा दास हां, इउं बेनती करनी है, मैं ते वाहिगुरु दा दास हां, प्रभ जी प्राण आधारी ते ओ अकाल पुरख वाहिगुरु साडे जी ते प्राणा दा आसरा है ते मैं ओ दा दास हां। तू समर्थ वड्डा मेरी मत थोरी राम। फिर वाहिगुरु दे चरणा विच अरदास करो, हे वाहिगुरु जी, तू सर्व शक्ति मान ते सब तो वड्डा है ते मेरी मत महाराज बहुत छोटी है, बहुत थोड़ी मेरी मत है, मैं आप जी दे गुणा नू आप जी दी समर्था नू बयान नहीं कर सकदा। पाल है अकिरत घना पूर्ण दृश तेरी राम। राम हे वाहिगुरु जी, पाल है अकिरत घना, तू अकिरत घना नू भी पालदा है, भाव जड़े कीते परोपकार नू भी भुला देंदे ने। दीन दयाल दया निध दुखन देखत है पर देत न हरै, तू उन्हां दी भी पालना करदा है। पूर्ण दृश तेरी राम हे वाहिगुरु, तेरी जड़ी दृष्टि है ओ रहम दे नाल तरस दे नाल ऐन भरी हुई है। अगाध बोध अपार करते मोए नीच कशु ना जाना। हे वाहिगुरु जी, तुसी करते सिरजनहार हो ते अगाध बोध थोड़ा बोध ज्ञान बहुत डूंगा है ते अपार पारावार तो रहत है। मोह नीच कशु ना जाना, महाराज मैं ते नीच हां, निखिद हां, कर्मा करके भी जात करके भी कशु ना जाना, मैं ते महाराज कुछ नहीं जान सकदा। रतन त्याग संग्रहन कौडी पशु नीच ए आना। साहिब सतगुरु सच्चे पातशाह फरमाउंदे ने रतन त्याग भी, असी वाहिगुरु दे नाम रूपी रतन नूं छड के संग्रहन कौडी कौडी नूं कौडियां नूं इकट्ठा करन लगे होए आ। वाहिगुरु दे नाम रतन नूं छड के ते आ माया रूपी कौडी नूं असी इकट्ठी करन लगे होए आ। पशु नीच अजाना, पशु नीच ए आना। हे वाहिगुरु जी, असी पशु अचेत हां ते कर्मा करके नीच हां ते एयाना बुद्धि करके असी बहुत नादान हां ते बड़े एयाने हां। त्याग चलती महा चंचल दुख कर कर जोरी। धन गुरु अर्जन देव महाराज सच्चे पातशाह फरमाउंदे ने महा चंचल, इथे माया नू महा चंचल लिखिया है, ये माया बहुत चंचल है, एक थां ते खलोंदी नहीं। दो कर कर जोड़ी, जेड़े मनुख ने बड़े दोष पाप कर कर के माया कठी कीती, ए जेड़ी माया है त्याग चलती महा चंचले बड़ी चंचल है और ए अखीर ते छड़ के चली जांदी है। पाप असी पाप कर कर के माया कठी करदे हां पर जदो अंधा समा आउंदा ए माया साडे नाल नहीं जांदी, सानू छड़ के चली जांदी है। नानक सारण समर्थ स्वामी पैज रख हो मेरी मोरी। धन गुरु अर्जन देव महाराज सच्चे पातशाह फरमाउंदे हन नानक सारण समर्थ स्वामी, हे स्वामी दीन दुनिया दे मालक वाहिगुरु, तुसी सर्व शक्तिमान हो, ਮੈਂ ਤੁਹਾਡੀ ਸ਼ਰਨ ਵਿੱਚ ਆ ਕੇ ਪਿਆ ਹਾਂ। ਪੈਜ ਰੱਖੋ ਮੋਰੀ ਤੇ ਮਹਾਰਾਜ ਸ਼ਰਨ ਪਿਆਂ ਦੀ ਲਜਿਆ, ਸ਼ਰਨ ਪਿਆਂ ਦੀ ਲਾਜ ਤੁਸਾਂ ਰੱਖਣੀ ਹੈ। ਜਾਂ ਤੇ ਵਿਛੜਿਆ ਤਿਨੇ ਆਪ ਮਿਲਾਇਆ ਰਾਮ। ਇਉਂ ਜਦੋਂ ਵਾਹਿਗੁਰੂ ਦੇ ਚਰਨਾਂ ਵਿੱਚ ਆਪਣੇ ਕੀਤੇ ਗੁਨਾਹਾਂ ਨੂੰ ਬਖਸ਼ਾਉਣ ਦੇ ਲਈ ਅਰਦਾਸਾਂ ਬੇਨਤੀਆਂ ਕੀਤੀਆਂ ਜਾਂਦੀਆਂ ਹਨ ਤੇ ਫਿਰ ਵਾਹਿਗੁਰੂ ਮਿਹਰ ਕਰਦਾ ਹੈ। ਜਾਂ ਤੇ ਵਿਛੜਿਆ, ਜਿਸ ਵਾਹਿਗੁਰੂ ਤੋਂ ਜੀ ਵਿਛੜਿਆ ਹੈ ਤਿਨ ਆਪ ਮਿਲਾਇਆ ਰਾਮ। ਫਿਰ ਉਸ ਵਾਹਿਗੁਰੂ ਪਰਮੇਸ਼ਰ ਨੇ ਆਪ ਹੀ ਪਾਈ ਇਸ ਜੀਵ ਨੂੰ ਆਪਣੇ ਨਾਲ ਮਿਲਾ ਲਿਆ। ਸਾਧੂ ਸੰਗ ਮੈਂ ਹਰ ਗੁਣ ਗਾਇਆ ਰਾਮ। ਉਸ ਵਾਹਿਗੁਰੂ ਨੇ ਕਿਵੇਂ ਇਸ ਜੀਵ ਨੂੰ ਆਪਣੇ ਨਾਲ ਮਿਲਾਇਆ ਤਾਂ ਹਜ਼ੂਰ ਕਹਿੰਦੇ ਨੇ ਰਾਮ ਹੇ ਪਾਈ ਸਾਧੂ ਸੰਗ ਮੈਂ, ਵੀ ਸਾਧੂਆਂ ਦੀ ਸੰਗਤ ਵਿੱਚ ਲਿਜਾ ਕੇ ਤੇ ਹਰ ਗੁਣ ਗਾਇਆ ਰਾਮ ਤੇ ਉਸਨੇ ਵਾਹਿਗੁਰੂ ਦੇ ਗੁਣਾਂ ਨੂੰ ਗਾਇਆ, ਵੀ ਜਿਸਨੇ ਸਾਧ ਸੰਗਤ ਵਿੱਚ ਜਾ ਕੇ ਵਾਹਿਗੁਰੂ ਦੇ ਗੁਣਾਂ ਨੂੰ ਗਾਇਆ ਤੇ ਫਿਰ ਵਾਹਿਗੁਰੂ ਪਰਮੇਸ਼ਰ ਨੇ ਉਸ ਜੀਵ ਨੂੰ ਆਪਣੇ ਨਾਲ ਮਿਲਾ ਲਿਆ। ਗੁਣ ਗਾਏ ਗੋਬਿੰਦ ਸਦਾ ਨੀਕੇ, ਕਲਿਆਣ ਮੈਂ ਪ੍ਰਗਟ ਭਏ। ਹਜ਼ੂਰ ਫਰਮਾਉਂਦੇ ਨੇ ਗੁਣ ਗਾਏ ਗੋਬਿੰਦ ਸਦਾ ਨੀਕੇ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨੀਕੇ ਦਾ ਅਰਥ ਬਹੁਤ ਚੰਗੇ, ਬੜੇ ਉੱਤਮ ਗੁਣਾਂ ਨੂੰ ਗਾਇਨ ਕੀਤਾ। ਕਲਿਆਣ ਮੈਂ ਪ੍ਰਗਟ ਪਏ ਤੇ ਹੁਣ ਉਹ ਕਲਿਆਣ ਸਰੂਪ, ਮੈਂ ਦਾ ਅਰਥ ਸਰੂਪ, ਉਹ ਕਲਿਆਣ ਸਰੂਪ ਵਾਹਿਗੁਰੂ ਪਰਮੇਸ਼ਰ ਜੀ ਪ੍ਰਗਟ ਹੋ ਗਏ, ਕਿਉਂਕਿ ਅਸੀਂ ਉਸ ਵਾਹਿਗੁਰੂ ਪਰਮੇਸ਼ਰ ਜੀ ਦੇ ਬੜੇ ਅੱਛੇ ਬੜੇ ਸ੍ਰੇਸ਼ਟ ਗੁਣ ਗਾਏ ਤੇ ਆਪਣੀ ਸਿਫਤ ਸਲਾਹ ਤੋਂ ਪ੍ਰਸੰਨ ਹੋ ਕੇ ਉਹ ਕਲਿਆਣ ਸਰੂਪ ਵਾਹਿਗੁਰੂ ਜੀ ਹੁਣ ਪ੍ਰਗਟ ਹੋ ਗਏ ਹਨ। ਸੇਜਾ ਸੁਹਾਵੀ ਸੰਗ ਪ੍ਰਭ ਕੈ, ਆਪਣੇ ਪ੍ਰਭ ਕਰ ਲਏ। ਸਾਡੀ ਹੁਣ ਸ਼ੁੱਧ ਅੰਤਹ ਕਰਨ ਰੂਪੀ ਸੇਜਾ ਵੀ ਸੁਹਾਵਣੀ ਹੋ ਗਈ, ਕਿਉਂ? ਸੰਗ ਪ੍ਰਭ ਕੈ, ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਹੋਣ ਕਰਕੇ ਸਾਡੀ ਸ਼ੁੱਧ ਹਿਰਦਾ ਰੂਪੀ ਸੇਜਾ ਵੀ ਸੁਹਾਵਣੀ ਬਣ ਗਈ। ਆਪਣੇ ਪ੍ਰਭ ਕਰ ਲਏ ਤੇ ਉਹ ਸਰਵ ਸ਼ਕਤੀਮਾਨ ਵਾਹਿਗੁਰੂ ਜੀ ਨੇ ਕਿਰਪਾ ਕੀਤੀ, ਸਾਨੂੰ ਆਪਣੇ ਦਾਸ ਬਣਾ ਲਿਆ ਹੈ, ਸਾਨੂੰ ਆਪਣੇ ਪੁੱਤਰ ਬਣਾ ਲਿਆ ਹੈ। ਛੋੜ ਚਿੰਤ ਅਚਿੰਤ ਹੋਏ, ਬਹੁੜ ਦੁੱਖ ਨਾ ਪਾਇਆ। ਲਓ ਹੁਣ ਜਦੋਂ ਵਾਹਿਗੁਰੂ ਤੇ ਭਰੋਸਾ ਕਰ ਲਿਆ ਤੇ ਵਾਹਿਗੁਰੂ ਜੀ ਪ੍ਰਗਟ ਹੋ ਗਏ, ਹੁਣ ਸਭ ਚਿੰਤਾ ਛੱਡ ਕੇ ਅਸੀਂ ਤੇ ਅਚਿੰਤ ਹੋ ਗਏ ਹਾਂ, ਬੇਫਿਕਰ ਹੋ ਗਏ ਹਾਂ। ਬਹੁੜ ਦੁੱਖ ਨਾ ਪਾਇਆ ਤੇ ਅਸੀਂ ਫਿਰ ਮੁੜ ਕੇ ਕਦੀ ਦੁੱਖ ਵੀ ਨਹੀਂ ਪ੍ਰਾਪਤ ਕੀਤਾ। ਨਾਨਕ ਦਰਸ਼ਨ ਪੇਖ ਜੀਵੇ, ਗੋਬਿੰਦ ਗੁਣ ਨਿਧ ਗਾਇਆ। ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਵੇਖ ਕੇ ਜੀ ਰਹੇ ਹਾਂ ਤੇ ਨਾਲ ਉਸ ਗੁਣਾਂ ਦੇ ਖਜ਼ਾਨੇ ਗੋਬਿੰਦ ਦੇ ਗੁਣਾਂ ਨੂੰ ਗਾਇਆ ਹੈ ਤੇ ਬਸ ਇਹਦੇ ਨਾਲ ਹੀ ਸਾਡੀ ਸਾਰੀ ਇੱਛਾ ਪੂਰੀ ਹੋਈ ਹੈ। ਬਿਹਾਗੜਾ ਮਹੱਲਾ ਪੰਜਵਾਂ, ਸ਼ੰਤ ਬੋਲ ਸੋ ਧਰਮੀੜਿਆ, ਮੋਨ ਕਤ ਧਾਰੀ ਰਾਮ। ਹੁਣ ਜੋ ਅੱਗੇ ਸ਼ਬਦ ਆ ਰਿਹਾ ਹੈ ਇਹ ਵੀ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦਾ ਅਖੀਰਲਾ ਸ਼ੰਤ ਹੈ। ਇਹਦੇ ਬਾਰੇ ਸੰਪਰਦਾਇ ਵਿੱਚ ਮਹਾਂਪੁਰਖ ਇਹ ਉਥਾਨਕਾ ਵੀ ਸੁਣਾਉਂਦੇ ਸਨ ਕਿ ਪੱਟੀ ਦਾ ਰਾਜਾ ਦੁਨੀ ਚੰਦ, ਜਿਸਨੇ ਆਪਣੀ ਛੋਟੀ ਲੜਕੀ ਬੀਬੀ ਰਾਜ ਕੌਰ ਨੂੰ ਪਿੰਗਲੇ ਤੇ ਕੋਹੜੀ ਮਨੁੱਖ ਦੇ ਨਾਲ ਵਿਆਹ ਦਿੱਤਾ ਸੀ ਤੇ ਨਾਲ ਇਹ ਆਖਿਆ ਸੀ ਹੁਣ ਮੈਂ ਤੈਨੂੰ ਦੇਖਾਂਗਾ ਬਈ ਤੈਨੂੰ ਰੱਬ ਦਿੰਦਾ ਕਿ ਕੋਈ ਹੋਰ ਦਿੰਦਾ। ਪਰ ਬੀਬੀ ਰਜਨੀ ਨੇ ਅਕਾਲ ਪੁਰਖ ਵਾਹਿਗੁਰੂ ਤੇ ਭਰੋਸਾ ਰੱਖਿਆ। ਦੁੱਖ ਭੰਜਨੀ ਬੇਰ ਸਾਹਿਬ ਕੋਲ ਆਈ, ਆਪਣੇ ਪਿੰਗਲੇ ਪਤੀ ਦੀ ਖਾਰੀ ਉੱਥੇ ਰੱਖ ਕੇ ਤੁੰਗ ਪਿੰਡ ਵਿੱਚ ਭਿੱਖਿਆ ਮੰਗਣ ਵਾਸਤੇ ਚਲੀ ਗਈ ਔਰ ਉਸ ਦੇ ਪਿੱਛੋਂ ਉਸ ਦੁੱਖ ਭੰਜਨੀ ਬੇਰੀ ਦੇ ਉੱਪਰ ਦੋ ਕਾਂ ਆਏ ਔਰ ਉਹ ਲੜਦੇ ਲੜਦੇ ਉਸ ਅੰਮ੍ਰਿਤ ਜਲ ਦੇ ਵਿੱਚ ਡਿੱਗ ਪਏ ਔਰ ਉਹ ਕਾਲੇ ਕਾਂ ਚਿੱਟੇ ਬਣ ਕੇ ਉੱਥੋਂ ਉੱਡਦੇ ਹੋਏ ਵੇਖੇ। ਇਸ ਕੌਤਕ ਨੂੰ ਦੇਖ ਕੇ ਉਹ ਕੋੜੀ ਤੇ ਪਿੰਗਲਾ ਵੀ ਉਸ ਅੰਮ੍ਰਿਤ ਜਲ ਦੇ ਵਿੱਚ ਇਸ਼ਨਾਨ ਕਰਨ ਵਾਸਤੇ ਚਲਿਆ ਗਿਆ ਤੇ ਜਦੋਂ ਉਸਨੇ ਵੀ ਉਸ ਅੰਮ੍ਰਿਤ ਜਲ ਦੇ ਵਿੱਚ ਇਸ਼ਨਾਨ ਕੀਤਾ ਉਹਦਾ ਵੀ ਸਰੀਰ ਨੌਂ ਵਾਰ ਨੌਂ ਹੋ ਗਿਆ ਤੇ ਜਦੋਂ ਇਸ ਗੱਲ ਦੀ ਖਬਰ ਸਾਰੇ ਇਲਾਕੇ ਵਿੱਚ ਫੈਲੀ ਤੇ ਫਿਰ ਦੁਨੀ ਚੰਦ ਜੋ ਰਜਨੀ ਦਾ ਪਿਤਾ ਸੀ ਉਹਨੂੰ ਵੀ ਇਸ ਗੱਲ ਦਾ ਪਤਾ ਲੱਗਿਆ ਔਰ ਉਸ ਨੂੰ ਇਹ ਪਾਪ ਕਰਮ ਕਰਕੇ ਦੱਸਦੇ ਨੇ ਵਾਹਿਗੁਰੂ ਪਰਮੇਸ਼ਰ ਵੱਲੋਂ ਸਜ਼ਾ ਵੀ ਹੋਈ, ਕਿਉਂਕਿ ਉਹ ਬੜਾ ਹੰਕਾਰੀ ਮਨੁੱਖ ਸੀ ਤੇ ਉਹਨੇ ਜਦੋਂ ਬੀਬੀ ਰਜਨੀ ਨੂੰ ਕੋੜੀ ਤੇ ਪਿੰਗਲੇ ਪਤੀ ਨਾਲ ਵਿਆਹਿਆ, ਉਸ ਤੋਂ ਬਾਅਦ ਉਹਦਾ ਦਿਮਾਗ ਅਪਸੈਟ ਹੋ ਗਿਆ, ਪਾਗਲ ਹੋ ਗਿਆ, ਤੇ ਨਾਲੇ ਅੱਖਾਂ ਦੀ ਜੋਤ ਵੀ ਉਸਦੀ ਚਲੀ ਗਈ, ਅੰਨਾ ਹੋ ਗਿਆ। ਤੇ ਫਿਰ ਅਖੀਰ ਦੇ ਉੱਤੇ ਉਹ ਆਪਣੇ ਕੀਤੇ ਪਾਪਾਂ ਨੂੰ ਕੋਸਣ ਲੱਗਿਆ ਤੇ ਇੱਕ ਦਿਨ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਮਨ ਵਿੱਚ ਤਰਸ ਆਇਆ ਤੇ ਕਹਿਣ ਲੱਗੇ, ਦੁਨੀ ਚੰਦ ਨੂੰ ਸਾਡੇ ਕੋਲ ਲੈ ਕੇ ਆਓ। ਉਸ ਦੁਨੀ ਚੰਦ ਨੂੰ ਗੁਰੂ ਮਹਾਰਾਜ ਦੇ ਕੋਲ ਲਿਆਂਦਾ ਗਿਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਦੁਨੀ ਚੰਦ ਰਾਜੇ ਨੂੰ ਇਸ ਪਾਵਨ ਸੰਤ ਦੁਆਰਾ ਉਪਦੇਸ਼ ਦਿੱਤਾ ਹੈ, ਕਿਉਂਕਿ ਇਹਦੇ ਵਿੱਚ ਅੱਗੇ ਚੱਲ ਕੇ ਉਹ ਰਾਜੇ ਨੂੰ ਸੰਬੋਧਨ ਕੀਤੇ ਹੋਏ ਸ਼ਬਦ ਵੀ ਆਉਣਗੇ। ਕੁਝ ਨਾ ਕੁਝ ਇਹਦੇ ਅੰਦਰ ਧਰਮ ਦੀ ਅੰਸ਼ ਵੀ ਪੈਦਾ ਹੋ ਗਈ ਸੀ, ਇਸ ਲਈ ਸਤਿਗੁਰੂ ਮਹਾਰਾਜ ਨੇ ਇਸ ਨੂੰ ਧਰਮੀੜਿਆ ਸ਼ਬਦ ਦੁਆਰਾ ਸੰਬੋਧਨ ਕੀਤਾ ਹੈ। ਬੋਲ ਸੋ ਧਰਮੀੜਿਆ ਮੋਨ ਕਤ ਧਾਰੀ ਰਾਮ। ਧਰਮੀੜਿਆ ਦਾ ਅਰਥ ਉਹ ਧਰਮੀਆਂ, ਉਹ ਧਰਮ ਦੇ ਨਾਲ ਪਿਆਰ ਕਰਨ ਵਾਲਿਆ, ਤੂੰ ਆਪਣੇ ਮੂੰਹੋਂ ਬੋਲ ਤਾਂ ਸਹੀ। ਮੋਨ ਕਤ ਧਾਰੀ ਰਾਮ, ਰਾਮ ਹੇ ਭਾਈ ਹੇ ਰਾਜਨ, ਤੂੰ ਆਪਣੇ ਮੂੰਹ ਤੋਂ ਚੁੱਪ ਕਿਉਂ ਧਾਰਨ ਕਰ ਲਈ ਹੈ, ਚੁੱਪ ਕਿਉਂ ਵੱਟ ਲਈ ਹੈ, ਤੂੰ ਆਪਣੇ ਕੁਛ ਮੂੰਹੋਂ ਬੋਲ ਤਾਂ ਸਹੀ। ਤੂੰ ਨੇਤਰੀ ਦੇਖ ਚੱਲਿਆ ਮਾਇਆ ਵਿਵਹਾਰੀ ਰਾਮ। ਆ ਜੋ ਮਾਇਆ ਦੇ ਕਾਰ ਵਿਹਾਰ ਨੇ, ਤੂੰ ਇਹਨਾਂ ਨੂੰ ਤੇ ਆਪਣੀਆਂ ਅੱਖਾਂ ਨਾਲ ਵੇਖ ਹੀ ਚੱਲਿਆ ਨਾ, ਭਾਵ ਇਹ ਜਿੰਨੇ ਵੀ ਮਾਇਆ ਦੇ ਕਾਰ ਵਿਹਾਰ ਨੇ, ਇਹ ਨਾ ਕਿਸੇ ਦੇ ਨਾਲ ਗਏ ਨੇ, ਨਾ ਹੀ ਕਿਸੇ ਦੇ ਨਾਲ ਇਹਨਾਂ ਨੇ ਜਾਣਾ, ਇਹ ਤੂੰ ਆਪਣੀਆਂ ਅੱਖਾਂ ਦੇ ਨਾਲ ਪ੍ਰਤੱਖ ਵੇਖ ਕੇ ਜਾ ਰਿਹਾ ਹੈ। ਸੰਗ ਤੇਰਾ ਕਛ ਨਾ ਚੱਲੈ ਬਿਨਾਂ ਗੋਬਿੰਦ ਨਾਮਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਨੇ, ਐ ਰਾਜਾ ਦੁਨੀ ਚੰਦ, ਬਿਨਾਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਤੋਂ ਕੁਛ ਵੀ ਤੇਰੇ ਹੋਰ ਨਾਲ ਨਹੀਂ ਜਾਣਾ, ਇਸ ਲਈ ਤੂੰ ਵਾਹਿਗੁਰੂ ਦੇ ਨਾਮ ਨੂੰ ਜਪ। ਬੋਲ ਸੋ ਧਰਮੀੜਿਆ ਜਿਹੜਾ ਸ਼ਬਦ ਹੈ ਨਾ, ਉਹਦੇ ਵਿੱਚ ਵੀ ਇਹੀ ਰਮਜ ਹੈ ਵੀ ਜੇ ਤੂੰ ਆਪਣੇ ਆਪ ਨੂੰ ਧਰਮੀ ਸਮਝਦਾ ਤੇ ਫਿਰ ਤੂੰ ਵਾਹਿਗੁਰੂ ਵਾਹਿਗੁਰੂ ਨਾਮ ਉਚਾਰਨ ਕਰ। ਤੂੰ ਕਿਉਂ ਚੁੱਪ ਵੱਟੀ ਬੈਠਾ, ਕਿਉਂ ਦੜ ਵੱਟੀ ਬੈਠਾ ਹੈ, ਕਿਉਂਕਿ ਨਾਮ ਤੋਂ ਬਿਨਾਂ ਅੱਗੇ ਤੇਰੇ ਨਾਲ ਜਾਣਾ ਵੀ ਕੁਛ ਨਹੀਂ। ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਜਹ ਮਹਾ ਭਿਆਨ ਦੂਤ ਜਮ ਦਲੈ, ਤਹ ਕੇਵਲ ਨਾਮ ਸੰਗ ਤੇਰਾ ਚੱਲੈ। ਨਾਮ ਤੋਂ ਬਿਨਾਂ ਅੱਗੇ ਨਾਲ ਕੁਛ ਵੀ ਨਹੀਂ ਜਾਂਦਾ। ਦੇਸ਼ ਵੇਸ਼ ਸਵਰਨ ਰੂਪਾ ਸਗਲ ਊਣੇ ਕਾਮਾ। ਲੋ ਹਜ਼ੂਰ ਕਹਿੰਦੇ ਨੇ ਆ, ਜਿੰਨੇ ਦੇਸ਼ ਨੇ ਤੇ ਜਿੰਨੇ ਵੇਸ਼, ਤਰ੍ਹਾਂ ਤਰ੍ਹਾਂ ਦੇ ਲਿਬਾਸ ਨੇ। ਸਵਰਨ ਰੂਪਾ, ਸਵਰਨ ਸੋਨੇ ਨੂੰ ਕਹਿੰਦੇ ਨੇ, ਰੂਪਾ ਚਾਂਦੀ ਨੂੰ, ਕਿਉਂਕਿ ਇਹ ਚੀਜ਼ਾਂ ਰਾਜਿਆਂ ਕੋਲ ਹੁੰਦੀਆਂ ਨੇ, ਉਹਨਾਂ ਕੋਲੇ ਦੇਸ਼ ਵੀ ਹੁੰਦਾ, ਰਿਆਸਤਾਂ ਵੀ ਹੁੰਦੀਆਂ ਨੇ ਤੇ ਤਰ੍ਹਾਂ ਤਰ੍ਹਾਂ ਦੇ ਲਿਬਾਸ ਵੀ, ਵਰਦੀਆਂ ਵੀ, ਪੁਸ਼ਾਕਾਂ ਵੀ ਹੁੰਦੀਆਂ ਨੇ ਤੇ ਸੋਨਾ ਚਾਂਦੀ ਵੀ ਰਾਜਿਆਂ ਕੋਲ ਵਧੇਰੇ ਹੁੰਦਾ। ਸਗਲ ਊਣੇ ਕਾਮਾਂ, ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਵਾਹਿਗੁਰੂ ਦੇ ਨਾਮ ਤੋਂ ਬਿਨਾਂ ਇਹ ਸਾਰੇ ਕਾਮੇ ਊਣੇ ਦਾ ਅਰਥ ਵੀ ਅਧੂਰੇ ਰਹਿ ਜਾਂਦੇ ਹਨ। ਪੁੱਤਰ ਕਲੱਤਰ ਨਾ ਸੰਗ ਸੋਭਾ ਹਸਤ ਘੋਰ ਵਿਕਾਰੀ। ਬਈ ਇਹ ਗੱਲ ਯਾਦ ਰੱਖ, ਨਾ ਪੁੱਤਰ, ਨਾ ਇਸਤਰੀ, ਨਾ ਹੀ ਦੁਨੀਆ ਦੀ ਸੋਭਾ ਵਡਿਆਈ ਕਿਸੇ ਦੇ ਨਾਲ ਜਾਂਦੀ ਹੈ। ਹਸਤ ਘੋਰ ਵਿਕਾਰੀ, ਇਹ ਹਾਥੀ ਘੋੜੇ ਵੀ ਸਾਰੇ ਬੇਕਾਰ ਹੋ ਜਾਂਦੇ ਨੇ। ਭਾਵ ਜਦੋਂ ਮਨੁੱਖ ਪ੍ਰਲੋਕ ਨੂੰ ਜਾਂਦਾ ਹੈ, ਜਬ ਤੇ ਹੋਈ ਲਾਮੀ ਤਾਈ ਚੱਲੇ ਨਾਹੀਂ ਇੱਕ ਪੈਰੇ, ਇਹ ਹਾਥੀ ਘੋੜੇ ਵੀ ਕਦੋਂ ਵੀ ਉਸ ਵੇਲੇ ਨਾਲ ਨਹੀਂ ਜਾ ਸਕਦੇ। ਬਿਨਵੰਤ ਨਾਨਕ ਬਿਨ ਸਾਧ ਸੰਗਮ, ਸਭ ਮਿਥਿਆ ਸੰਸਾਰੀ। ਬੇਨਤੀ ਪੂਰਵਕ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਬਿਨਾਂ ਸਾਧ ਸੰਗਤ ਤੋਂ ਜਿਤਨੀਆਂ ਵੀ ਸੰਸਾਰ ਦੀਆਂ ਵਸਤੂਆਂ ਨੇ, ਜਿੰਨੀਆਂ ਵੀ ਸੰਸਾਰ ਦੀਆਂ ਚੀਜ਼ਾਂ ਨੇ, ਭਾਈ ਸਾਰੀਆਂ ਹੀ ਮਿਥਿਆ ਨੇ, ਝੂਠੀਆਂ ਨੇ, ਇਹਨਾਂ ਨੇ ਕਿਸੇ ਦੇ ਨਾਲ ਨਹੀਂ ਜਾਣਾ। ਰਾਜਨ ਕਿਉਂ ਸੋਇਆ ਤੂੰ ਨੀਂਦ ਭਰੇ, ਜਾਗਤ ਕਤ ਨਾਹੀਂ ਰਾਮ। ਲੋਹਣੀ ਰਾਜਾ ਹੈ ਵੀ ਬਿਰਧ ਹੋ ਚੁੱਕਿਆ ਸੀ ਤੇ ਬਾਕੀ ਇਹਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਅਖੀਰ ਦੇ ਉੱਤੇ ਉਪਦੇਸ਼ ਦਿੱਤਾ ਹੈ। ਜਦੋਂ ਸਤਿਗੁਰੂ ਉਪਦੇਸ਼ ਦੇ ਰਹੇ ਸਨ ਤੇ ਕਹਿੰਦੇ ਨੇ, ਰਾਜੇ ਨੂੰ ਵਿੱਚੇ ਨੀਂਦ ਆ ਗਈ, ਜਿਵੇਂ ਹੁਣ ਇੱਥੇ ਵੀ ਕਥਾ ਸੁਣਦਿਆਂ ਨੂੰ ਕਈ ਵਾਰੀ ਕਿਸੇ ਨੀਂਦ ਹੀ ਆ ਜਾਂਦੀ ਕਈਆਂ ਨੂੰ। ਲਓ ਹੁਣ ਸਤਿਗੁਰੂ ਮਹਾਰਾਜ ਉਸ ਰਾਜੇ ਨੂੰ ਕਹਿੰਦੇ ਨੇ, ਰਾਜਨ ਕਿਉਂ ਸੋਇਆ ਤੂੰ ਨੀਂਦ ਭਰੇ, ਜਾਗਤ ਕਤ ਨਾਹੀਂ ਰਾਮ ਰਾਮ। ਹੇ ਭਾਈ, ਹੇ ਰਾਜਨ, ਤੂੰ ਹੁਣ ਕਿਉਂ ਨੀਂਦ ਭਰ ਕੇ ਅੱਖਾਂ ਵਿੱਚ ਸੁੱਤਾ ਪਿਆ ਹੈ? ਹੁਣ ਤੇ ਉਪਦੇਸ਼ ਸੁਣਨ ਦਾ ਵੇਲਾ ਹੈ, ਬਾਣੀ ਸੁਣਨ ਦਾ ਵੇਲਾ ਹੈ, ਤੂੰ ਨੀਂਦ ਭਰ ਕੇ ਕਿਉਂ ਅੱਖਾਂ ਵਿੱਚ ਸੁੱਤਾ ਪਿਆ ਹੈ? ਜਾਗਤ ਕਤ ਨਾਹੀਂ ਰਾਮ, ਤੂੰ ਦੱਸ ਜਾਗਦਾ ਕਿਉਂ ਨਹੀਂ? ਜਾਂ ਤੇ ਇਹਦੇ ਵਿੱਚ ਇੱਕ ਹੋਰ ਵੀ ਰਮਜ ਹੈ। ਸਤਿਗੁਰੂ ਮਹਾਰਾਜ ਉਸ ਰਾਜੇ ਨੂੰ ਕਹਿੰਦੇ ਨੇ, ਐ ਰਾਜਾ, ਤੂੰ ਆਪਣੇ ਮਨ ਬੁੱਧੀ ਨੇਤਰਾਂ ਦੇ ਵਿੱਚ ਮੋਹ ਮਾਇਆ ਦੀ ਨੀਂਦ ਭਰ ਕੇ ਕਿਉਂ ਅਗਿਆਨਤਾ ਤੇ ਅਵਿਦਿਆ ਵਿੱਚ ਸੁੱਤਾ ਪਿਆ ਹੈ? ਤੂੰ ਕਿਉਂ ਨਹੀਂ ਜਾਗਦਾ ਇਸ ਮੋਹ ਮਾਇਆ ਦੀ ਨੀਂਦ ਵਿੱਚੋਂ? ਜਿਵੇਂ ਕਿ ਸਤਿਗੁਰੂ ਦੇ ਬਚਨ ਹੈ, ਸੁੱਤੜੇ ਅਸੰਖ ਮਾਇਆ ਝੂਠੀ ਕਾਰਨੇ, ਨਾਨਕ ਸੇ ਜਾ ਗਮ ਜੇ ਰਸਨਾ ਨਾਮ ਉਚਾਰਨੇ। ਕਲਗੀਧਰ ਪਾਤਸ਼ਾਹ ਨੇ ਵੀ ਉਪਦੇਸ਼ ਦਿੱਤਾ ਹੈ, ਪ੍ਰਾਨੀ ਪਰਮ ਪੁਰਖ ਪਗ ਲਾਗੋ, ਸੋਵਤ ਕਹਾਂ ਮੋਹ ਨਿੰਦਰਾ ਮੈਂ ਕਬਹੂ ਸੁਚਿਤ ਹੋਵੈ ਜਾਗੋ। ਵੀ ਅਸੀਂ ਮੋਹ ਮਾਇਆ ਦੀ ਨੀਂਦ ਵਿੱਚ ਸਾਰੇ ਸੁੱਤੇ ਪਏ ਹਾਂ, ਤੇ ਹਜ਼ੂਰ ਕਹਿੰਦੇ ਨੇ, ਜਾਗਤ ਕਤ ਨਾਹੀਂ ਰਾਮ, ਹੇ ਰਾਜਨ, ਤੂੰ ਕਿਉਂ ਨਹੀਂ ਜਾਗਦਾ? ਹੁਣ ਅਖੀਰ ਦੇ ਉੱਤੇ ਤੇ ਮਾਇਆ ਦਾ ਮੋਹ ਛੱਡ, ਮਾਇਆ ਝੂਠ ਰੁਦਨ ਕੇਤੇ ਬਿਲ ਲਾਹੀ ਰਾਮ। ਮਾਇਆ ਝੂਠ ਰੁਦਨ, ਲੋਕੀ ਮਾਇਆ ਲਈ ਝੂਠਾ ਰੋਂਦੇ ਨੇ ਤੇ ਹੁਣ ਵੀ ਰੋਂਦੇ ਨੇ ਤੇ ਫਿਰ ਅੱਗੇ ਨੂੰ ਵੀ ਇਹ ਵਿਰਲਾਪ ਕਰਨਗੇ। ਮਾਇਆ ਲਈ ਸਾਰੇ ਰੋਂਦੇ ਨੇ ਕਿਉਂਕਿ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਨਾ ਤੇ ਉਸ ਵੇਲੇ ਜਿਹੜੇ ਉਹਦੇ ਸਕੇ ਸੰਬੰਧੀ ਹੁੰਦੇ ਨੇ ਉਹ ਜ਼ਿਆਦਾਤਰ ਰੋਂਦੇ ਨੇ ਕਿਉਂਕਿ ਉਹਨਾਂ ਨੂੰ ਦੁੱਖ ਹੁੰਦਾ ਹੈ। ਪਰ ਸਤਿਗੁਰੂ ਕਹਿੰਦੇ ਨੇ, ਜਿੰਨੇ ਸਕੇ ਸੰਬੰਧੀ ਵੀ ਰੋਂਦੇ ਨੇ ਨਾ, ਬਈ ਉਹ ਉਸ ਮਰਨ ਵਾਲੇ ਪ੍ਰਤੀ ਨਹੀਂ ਰੋਂਦੇ, ਮਾਇਆ ਲਈ ਰੋਂਦੇ ਨੇ। ਮਾਇਆ ਝੂਠ ਰੁਦਨ ਕੇਤੇ ਬਿਲ ਲਾਹੀ ਰਾਮ। ਉਹ ਪਿੱਛੇ ਜੇ ਦਾਸ ਨੂੰ ਇੱਕ ਵਾਰੀ ਕੈਨੇਡਾ ਜਾਣ ਦਾ ਮੌਕਾ ਮਿਲਿਆ ਔਰ ਉੱਥੇ ਸਰੀ ਦੇ ਵਿੱਚ ਇੱਕ ਕੋਈ ਮਾਈ ਰਹਿੰਦੀ ਸੀ, ਉਹਨੇ ਗੁਰਦੁਆਰਾ ਸਾਹਿਬ ਬਣਾਇਆ ਤੇ ਉਸ ਗੁਰਦੁਆਰੇ ਨੂੰ ਲੋਕ ਉਹ ਮਾਈ ਵਾਲਾ ਗੁਰਦੁਆਰਾ ਹੀ ਅਕਸਰ ਕਹਿੰਦੇ ਸਨ। ਜਦੋਂ ਅਚਾਨਕ ਦਾਸ ਨੂੰ ਉੱਥੇ ਜਾਣ ਦਾ ਮੌਕਾ ਮਿਲਿਆ ਤੇ ਉਹ ਮਾਈ ਚੜ੍ਹਾਈ ਕਰ ਗਈ ਤੇ ਮਾਈ ਚੜ੍ਹਾਈ ਕਰਨ ਤੋਂ ਬਾਅਦ ਜਿਹੜੇ ਉਸ ਗੁਰਦੁਆਰੇ ਸਾਹਿਬ ਜੀ ਦੇ ਸੇਵਾਦਾਰ ਸਨ, ਪ੍ਰਬੰਧਕ ਸਨ, ਔਰ ਉਹਨਾਂ ਨੇ ਦਾਸ ਦੇ ਨਾਲ ਸਿੰਘ ਸੀ ਉਹਦੇ ਨਾਲ ਸੰਪਰਕ ਕੀਤਾ ਤੇ ਕਹਿਣ ਲੱਗੇ ਵੀ ਤੁਸੀਂ ਵੀ ਉਹਨਾਂ ਨੂੰ ਸਾਡੇ ਕੋਲ ਲਿਆਓ। ਚਲੋ ਉਹਨਾਂ ਦੇ ਘਰ ਚਲੇ ਗਏ, ਸਾਰੇ ਸੇਵਾਦਾਰ ਉੱਥੇ ਇਕੱਠੇ ਹੋਏ ਤੇ ਉਹ ਜਦੋਂ ਕਮਰੇ ਵਿੱਚ ਗੱਲ ਹੋਣ ਲੱਗੀ ਤੇ ਸਾਰੇ ਹੀ ਰੋਣ ਲੱਗ ਪਏ। ਉਹ ਦਾਸ ਵੇਖ ਕੇ ਬੜਾ ਹੈਰਾਨ ਹੋਇਆ, ਬਈ ਕੋਈ ਇੰਨਾ ਤਾਂ ਸਕੇ ਸੰਬੰਧੀ ਨੂੰ ਵੀ ਨਹੀਂ ਕੋਈ ਰੋਂਦਾ, ਵੀ ਇਹ ਮਾਈ ਤਾਂ ਫਿਰ ਵੀ ਬਾਹਰੋਂ ਸੀ, ਇਹ ਕਿਉਂ ਰੋਂਦੇ ਨੇ? ਫਿਰ ਹੌਲੀ ਹੌਲੀ ਗੱਲ ਚੱਲੀ ਤੇ ਮੈਂ ਆਖਿਆ, ਮੈਂ ਕਿਹਾ ਤੁਸੀਂ ਰੋਂਦੇ ਕਿਉਂ ਹੋ? ਉਹ ਕਹਿਣ ਲੱਗੇ ਜੀ, ਉਹ ਮਾਈ ਚੜ੍ਹਾਈ ਕਰ ਗਈ, ਅਸੀਂ ਘਰਾਂ ਤੇ ਲੋਨ ਚੁੱਕਿਆ ਹੋਇਆ ਸੀ ਗੁਰਦੁਆਰੇ ਵਾਸਤੇ, ਹੁਣ ਕੌਣ ਲਾਊਗਾ, ਸਾਡੇ ਘਰ ਹੀ ਨਾ ਚਲੇ ਜਾਣ। ਉਹ ਗੱਲ ਆ ਗਈ ਨਾ ਮਾਇਆ ਝੂਠ ਰੁਦਨ, ਬਈ ਮਾਇਆ ਵਾਸਤੇ ਝੂਠਾ ਰੋਂਦੇ ਨੇ ਲੋਕ ਤੇ ਹੋਰ ਕਿਸੇ ਨਾਲ ਪ੍ਰੇਮ ਪ੍ਰੂਮ ਕਿਸੇ ਨਾਲ ਘੱਟ ਹੀ ਹੁੰਦਾ, ਇੱਕ ਦੂਸਰੇ ਦੇ ਮਤਲਬ ਦੇ ਨਾਲ ਹੀ ਸਾਰੇ ਜੁੜੇ ਹੋਏ ਹਨ। ਬਿਲ ਲਾਹੇ ਕੇਤੇ ਮਹਾ ਮੋਹਨ, ਬਿਨ ਨਾਮ ਹਰ ਕੇ ਸੁਖ ਨਹੀਂ। ਲੋ ਹਜ਼ੂਰ ਕਹਿੰਦੇ ਨੇ, ਬਿਲ ਲਾਹੇ ਕੇਤੇ ਮਹਾ ਮੋਹਨ, ਇਹ ਮਹਾ ਮੋਹਣੀ ਮਾਇਆ ਦੇ ਵਾਸਤੇ ਕਿੰਨੇ ਹੀ ਲੋਕ ਵਿਰਲਾਪ ਕਰਦੇ ਹਨ, ਪਰ ਇੱਕ ਗੱਲ ਯਾਦ ਰੱਖੋ, ਬਿਨ ਨਾਮ ਹਰ ਕੇ ਸੁਖ ਨਹੀਂ। ਵਾਹਿਗੁਰੂ ਦੇ ਨਾਮ ਤੋਂ ਬਿਨਾਂ ਕਦੇ ਕਿਸੇ ਨੂੰ ਸੁਖ ਨਹੀਂ ਮਿਲ ਸਕਦਾ। ਸਹਿ ਸਿਆਣ ਪੋ ਪਾਵ ਥਾਕੇ, ਜਹ ਭਾਵਤ ਤਹ ਜਾਹੀ। ਲੋ ਹਜ਼ੂਰ ਕਹਿੰਦੇ ਨੇ, ਅਸੀਂ ਤੀ ਹਜ਼ਾਰਾਂ ਸਿਆਣਪਾਂ ਤੇ ਉਪਾਵ ਯਤਨ ਕਰ ਕਰਕੇ ਥੱਕ ਗਏ ਹਾਂ, ਜਹ ਭਾਵੋ ਤਹ ਜਾਈ। ਬਈ ਜਿੱਥੇ ਵੀ ਕਿਸੇ ਨੂੰ ਪਾਉਂਦਾ ਹੈ ਉੱਥੇ ਹੀ ਜਾ ਕੇ ਵੇਖ ਲਵੇ, ਪਰ ਸੱਚ ਤਾਂ ਇਹ ਹੈ ਬਈ ਨਾਮ ਤੋਂ ਬਿਨਾਂ ਕਿਧਰੇ ਵੀ ਸੁਖ ਨਹੀਂ ਪ੍ਰਾਪਤ ਹੋ ਸਕਦਾ। ਆਦ ਅੰਤੇ ਮੱਧ ਪੂਰਨ, ਸਰਬੱਤਰ ਘਟ ਘਟ ਆਹੇ। ਹਜ਼ੂਰ ਫਰਮਾਉਂਦੇ ਨੇ, ਉਹ ਅਕਾਲ ਪੁਰਖ ਵਾਹਿਗੁਰੂ ਆਦ ਅੰਤੇ ਮੱਧ ਪੂਰਨ, ਉਹ ਆਦ ਕਾਲ ਵਿੱਚ ਵੀ ਪਰਿਪੂਰਨ ਸੀ, ਅੰਤ ਵਿੱਚ ਵੀ ਪਰਿਪੂਰਨ ਹੋਵੇਗਾ, ਮੱਧ ਕਾਲ ਦੇ ਵਿੱਚ ਵੀ ਉਹ ਪਰਿਪੂਰਨ ਹੈ। ਆਦ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ। ਸਰਬੱਤਰ ਘਟ ਘਟ ਆਹੀ, ਤੇ ਉਹ ਵਾਹਿਗੁਰੂ ਸਾਰੇ ਘਟਾਂ ਘਟਾਂ ਦੇ ਵਿੱਚ ਵੀ ਵਸ ਰਿਹਾ ਹੈ। ਆਹੀ ਦਾ ਅਰਥ ਹੈ ਘਟ ਘਟ ਮੈਂ ਹਰਜੂ ਵਸੈ, ਸੰਤਨ ਕਹੇ ਉਹ ਪੁਕਾਰ। ਉਹ ਅਕਾਲ ਪੁਰਖ ਵਾਹਿਗੁਰੂ ਆਦਿ ਅੰਤੇ ਮੱਧ ਕਾਲ ਦੇ ਵਾਚਕ ਸ਼ਬਦ ਨੇ ਤੇ ਸਰਬੱਤਰ ਘਟ ਘਟ ਆਹੀ ਇਹ ਦੇਸ਼ ਤੇ ਵਸਤੂ ਦਾ ਦੇਸ਼ ਤੇ ਵਸਤੂ ਲਈ ਸ਼ਬਦ ਵਰਤੇ ਗਏ ਨੇ। ਉਹ ਵਾਹਿਗੁਰੂ ਸਾਹਿਬ ਦੇਸ਼ ਕਾਲ ਵਸਤੂ ਰੂਪੀ ਸੰਸਾਰ ਦੇ ਵਿੱਚ ਪਰਿਪੂਰਨ ਹੋ ਰਿਹਾ ਹੈ। ਬਿਨਵੰਤ ਨਾਨਕ ਜਨ ਸਾਧ ਸੰਗਮ ਸੇ ਪਤ ਸੇਤੀ ਕਰ ਜਾਹੇ। ਬੇਨਤੀ ਪੂਰਵਕ ਸਤਿਗੁਰੂ ਫਰਮਾਉਂਦੇ ਨੇ ਕਿ ਐ ਰਾਜਨ, ਜਿਨ੍ਹਾਂ ਨੂੰ ਸਾਧ ਸੰਗਤ, ਗੁਰੂ ਦੀ ਸੰਗਤ, ਗੁਰੂ ਦੀ ਸੋਭਤ ਪ੍ਰਾਪਤ ਹੋ ਜਾਂਦੀ ਹੈ, ਸੇ ਪਤ ਸੇਤੀ ਕਰ ਜਾਹੇ, ਉਹ ਬੜੀ ਪਤ ਇੱਜ਼ਤ ਅਬਰੋਹ ਦੇ ਨਾਲ ਆਪਣੇ ਘਰ ਪਰਲੋਕ ਨੂੰ ਜਾਂਦੇ ਹਨ। ਨਰਪਤ ਜਾਣ ਗ੍ਰਹਿਓ ਸੇਵਕ ਸਿਆਣੇ ਰਾਮ। ਲੋ ਹੁਣ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਪਹਿਲਾਂ ਰਾਜਨ ਕਿਉਂ ਸੋਇਆ, ਉਹ ਰਾਜਨ ਸ਼ਬਦ ਦੁਆਰਾ ਰਾਜੇ ਨੂੰ ਹੀ ਸੰਬੋਧਨ ਕੀਤਾ ਤੇ ਹੁਣ ਨਰਪਤ ਸ਼ਬਦ ਦੁਆਰਾ ਸੰਬੋਧਨ ਕਰਦੇ ਨੇ। ਨਰਪਤ ਦਾ ਅਰਥ ਵੀ ਨਰਾਂ ਦਾ ਪਤੀ, ਲੋਕਾਂ ਦਾ ਰਾਜਾ ਹੀ ਅਰਥ ਬਣਦਾ ਹੈ। ਤੇ ਸਤਿਗੁਰੂ ਕਹਿੰਦੇ ਨੇ ਨਰਪਤ ਜਾਣ ਗ੍ਰਹਿਓ, ਐ ਰਾਜਨ ਤੂੰ ਇਸ ਗੱਲ ਨੂੰ ਜਾਣ, ਗ੍ਰਹਿਓ ਦਾ ਅਰਥ ਤੇਰੇ ਘਰ ਦੇ ਵਿੱਚ ਸੇਵਕ ਸਿਆਣੇ ਰਾਮ, ਤੂੰ ਸਮਝਦਾ ਬੜੇ ਬੜੇ ਸਿਆਣੇ ਮੇਰੇ ਨੌਕਰ ਨੇ, ਕਿਉਂਕਿ ਜਿਹੜੇ ਰਾਜੇ ਲੋਕ ਹੁੰਦੇ ਸਨ ਔਰ ਉਹ ਆਪਣੇ ਘਰ ਦੇ ਵਿੱਚ ਜਿਹੜੇ ਨੌਕਰ ਰੱਖਦੇ ਸਨ ਉਹ ਵੀ ਖਾਨਦਾਨੀ ਹੁੰਦੇ ਸਨ, ਵੀ ਕੋਈ ਗਲਤ ਕੰਮ ਨਾ ਕਰਨ, ਜਿਵੇਂ ਕੋਈ ਲੰਗਰ ਤਿਆਰ ਕਰਨ ਵਾਸਤੇ ਜਾਂ ਕੋਈ ਹੋਰ ਘਰ ਦੇ ਵਿੱਚ ਸੇਵਾ ਲਈ ਜਿਹੜੇ ਖਾਸ ਨੌਕਰ ਰੱਖੇ ਜਾਂਦੇ ਸਨ ਔਰ ਉਹ ਬੜੇ ਸਿਆਣੇ ਤੇ ਬੜੇ ਸਮਝਦਾਰ ਹੀ ਉਹ ਰੱਖੇ ਜਾਂਦੇ ਸਨ। ਤੇ ਸਤਿਗੁਰੂ ਮਹਾਰਾਜ ਰਾਜੇ ਨੂੰ ਸਮਝਾਉਂਦੇ ਹਨ, ਨਰਪਤ ਜਾਣ ਗ੍ਰਹਿਓ ਸੇਵਕ ਸਿਆਣੇ ਰਾਮ, ਹੇ ਰਾਜਨ, ਹੇ ਭਾਈ, ਤੂੰ ਇਸ ਗੱਲ ਨੂੰ ਜਾਣਦਾ ਹੈ ਕਿ ਮੇਰੇ ਘਰ ਦੇ ਵਿੱਚ ਬੜੇ ਸਿਆਣੇ ਸਿਆਣੇ ਸੇਵਕ ਨੇ, ਬੜੇ ਬੜੇ ਸਿਆਣੇ ਮੇਰੇ ਪਾਸ ਨੌਕਰ ਹਨ, ਸਰ ਪਰ ਵਿਛੜਨਾ ਮੋਹ ਪਛਤਾਣੇ ਰਾਮ। ਰਾਮ, ਹੇ ਭਾਈ, ਜ਼ਰੂਰ ਬਾਰ ਜ਼ਰੂਰ ਇਹਨਾਂ ਤੋਂ ਤੂੰ ਵਿਛੜਨਾ ਹੈ, ਮੋਹ ਪਛਤਾਣੇ ਰਾਮ, ਤੂੰ ਹੁਣ ਮੋਹ ਕਰਕੇ ਤੂੰ ਇਹਨਾਂ ਦੇ ਨਾਲ ਪ੍ਰੇਮ ਕਰ ਰਿਹਾ ਹੈ, ਪਰ ਯਾਦ ਰੱਖ ਤੈਨੂੰ ਜ਼ਰੂਰ ਬਾਰ ਜ਼ਰੂਰ ਵਿਛੜਨਾ ਪਵੇਗਾ ਤੇ ਵਿਛੋੜੇ ਸਮੇਂ ਤੈਨੂੰ ਪਛਤਾਉਣਾ ਵੀ ਪਵੇਗਾ, ਕਿਉਂਕਿ ਰਾਜੇ ਲੋਕਾਂ ਦੇ ਨੌਕਰ ਬੜੇ ਸਿਆਣੇ ਹੁੰਦੇ ਨੇ, ਉਹ ਹਰ ਗੱਲ ਬੜੇ ਸਲੀਕੇ ਦੇ ਨਾਲ ਕਰਦੇ ਨੇ, ਕੰਮ ਵੀ ਬੜੇ ਸੋਹਣੇ ਢੰਗ ਦੇ ਨਾਲ ਕਰਦੇ ਨੇ। ਇਸੇ ਲਈ ਸਤਿਗੁਰੂ ਕਹਿੰਦੇ ਨੇ ਤੂੰ ਤੇ ਇਹ ਸਮਝਦਾ ਹੈ ਵੀ ਇਹ ਸੇਵਕ ਬੜੇ ਸਿਆਣੇ ਨੇ, ਬੜੀ ਸੇਵਾ ਕਰਦੇ ਨੇ, ਪਰ ਇਹਨਾਂ ਨਾਲੋਂ ਵੀ ਜ਼ਰੂਰ ਬਾਰ ਜ਼ਰੂਰ ਵਿਛੜਨਾ ਹੈ ਤੇ ਮੋਹ ਕਰਕੇ ਪਾਈ ਫਿਰ ਬਾਅਦ ਵਿੱਚ ਪਛਤਾਤਾਪ ਕਰਨਾ ਪਵੇਗਾ। ਹਰ ਚੰਦ ਔਰੀ ਦੇਖ ਭੂਲਾ ਕਹਾਂ ਅਸਥਿਤ ਪਾਈਐ। ਲੋ ਹਜ਼ੂਰ ਕਹਿੰਦੇ ਨੇ ਵੇਖ ਤੂੰ ਤੇ ਹਰੀ ਚੰਦ ਦੀ ਨਗਰੀ ਨੂੰ ਦੇਖ ਕੇ, ਆ ਬੱਦਲਾਂ ਦੇ ਪਰਛਾਵੇਂ ਤੇ ਚੌਲੇ ਦੇਖ ਕੇ ਹੀ ਭੁੱਲ ਗਏ ਹੈ, ਕਹਾਂ ਅਸਥਿਤ ਪਾਈਐ। ਤੈਨੂੰ ਪਤਾ ਵੀ ਇੱਥੇ ਸੰਸਾਰ ਦੇ ਵਿੱਚ ਕਿਵੇਂ ਕੋਈ ਟਿਕ ਸਕਦਾ, ਕੋਈ ਨਹੀਂ ਟਿਕ ਸਕਦਾ, ਇਹ ਸੰਸਾਰ ਨੂੰ ਤੇ ਛੱਡ ਕੇ ਜਾਣਾ ਹੀ ਪੈਂਦਾ ਹੈ। ਬਿਨ ਨਾਮ ਹਰ ਕੇ ਆਨ ਰਚਨਾ ਅਹਿਲਾ ਜਨਮ ਗਵਾਈਐ। ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐ ਰਾਜਨ, ਬਿਨਾਂ ਵਾਹਿਗੁਰੂ ਦੇ ਨਾਮ ਤੋਂ ਆ ਜਿੰਨੀ ਵੀ ਹੋਰ ਰਚਨਾ ਸ੍ਰਿਸ਼ਟੀ ਹੈ ਅਹਿਲਾ ਜਨਮ ਗਵਾਈਐ। ਇਹ ਆਪਣਾ ਅਹਿਲਾ ਦਾ ਅਰਥ ਜਿਹੜਾ ਸੁੰਦਰ ਜਨਮ ਹੈ, ਬੜਾ ਹੀ ਅਹਿਲਾ ਆਲੇ ਦਰਜੇ ਦਾ, ਇੱਕ ਨੰਬਰ ਦਾ, ਕਿਉਂਕਿ ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਲਿਖਿਆ ਹੈ, ਇਸ ਧਰਤੀ ਮੈਂ ਤੇਰੀ ਸਿਖਦਾਰੀ ਅਵਰ ਜੋਨ ਤੇਰੀ ਪਨਿਹਾਰੀ। ਭਾਈ ਗੁਰਦਾਸ ਜੀ ਵੀ ਲਿਖਦੇ ਨੇ 84 ਲੱਖ ਜੋਨ ਵਿੱਚ ਉੱਤਮ ਜਨਮ ਸੋ ਮਾਨਸ ਦੇਹੀ। ਇਹ ਜਿਹੜਾ ਅਹਿਲਾ ਦਾ ਅਰਥ ਬੜਾ ਸੁੰਦਰ ਮਨੁੱਖਾ ਜਨਮ ਹੈ, ਵੀ ਇਹਨੂੰ ਵਿਅਰਥ ਗਵਾਈ ਜਾ ਰਹੀ ਹੈ, ਜਿੰਨੀ ਵੀ ਰਚਨਾ ਸ੍ਰਿਸ਼ਟੀ ਹੈ ਇਹ ਸੁੰਦਰ ਮਨੁੱਖਾ ਜਨਮ ਨੂੰ ਵਿਅਰਥ ਗਵਾਈ ਜਾ ਰਹੀ ਹੈ। ਹਾਂ ਕਰਤ ਨਾ ਤ੍ਰਿਸ਼ਨ ਬੂਝੈ ਨਹਿ ਕਾਮ ਪੂਰਨ ਗਿਆਨੇ। ਲੋ ਇਹ ਮਨੁੱਖ ਮੈਂ ਕਰਦਾ ਹੀ ਮਰ ਜਾਂਦਾ ਹੈ, ਨਾ ਤ੍ਰਿਸ਼ਨ ਬੂਝੈ, ਇਹਦੀ ਤ੍ਰਿਸ਼ਨਾ ਨਹੀਂ ਬੁਝਦੀ। ਸਹਿਸ ਕਟੇ ਲੱਖ ਕੋ ਉਠਤਾਵੈ ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ। ਗਰੀਬ ਦੀ ਭੁੱਖ ਥੋੜੀ ਹੈ ਤੇ ਜਿਹੜੇ ਬਹੁਤੇ ਵੱਡੇ ਮਾਇਆ ਧਾਰੀ ਨੇ, ਵੱਡੇ ਮਗਰ ਮਾਛ ਨੇ, ਉਹਨਾਂ ਦੀ ਭੁੱਖ ਵੀ ਓਨੀ ਬਹੁਤੀ ਵੱਡੀ ਹੁੰਦੀ ਹੈ। ਜੇ ਗਰੀਬ ਚਲੋ 1000 ਰੁਪਇਆ ਮੰਗਦਾ ਹੈ ਤੇ ਉਹ ਲੱਖਾਂ ਕਰੋੜਾਂ ਅਰਬਾਂ ਖਰਬਾਂ ਨਾਲ ਵੀ ਨਹੀਂ ਰੱਜਦੇ। ਇਸੇ ਲਈ ਸਤਿਗੁਰੂ ਕਹਿੰਦੇ ਨੇ ਵੀ ਹਾਂ ਕਰਦਿਆਂ ਮਰ ਜਾਂਦਾ, ਕਦੇ ਤ੍ਰਿਸ਼ਨਾ ਨਹੀਂ ਬੁਝਦੀ, ਨਾ ਕਾਮ ਪੂਰਨ ਗਿਆਨੇ, ਤੇ ਨਾ ਹੀ ਕੋਈ ਕੰਮ ਪੂਰਨ ਹੁੰਦਾ ਹੈ, ਤੇ ਗਿਆਨੇ ਵੀ ਇਸ ਗਿਆਨ ਨੂੰ, ਇਸ ਸਮਝ ਨੂੰ ਕੋਈ ਵਿਰਲਾ ਹੀ ਧਾਰਨ ਕਰਦਾ ਹੈ। ਲੋ ਹਜ਼ੂਰ ਕਹਿੰਦੇ ਨੇ ਨਹਿ ਕਾਮ ਪੂਰਨ ਗਿਆਨੀ, ਨਾ ਤੇ ਮਨੁੱਖ ਦੀ ਕੋਈ ਕਾਮਨਾ ਹੀ ਪੂਰੀ ਹੁੰਦੀ ਹੈ ਤੇ ਨਾ ਹੀ ਤ੍ਰਿਸ਼ਨਾ ਬੁੱਝਦੀ ਹੈ, ਬਸ ਮੈਂ ਕਰਦਿਆਂ ਇਹ ਆਪਣੇ ਜਨਮ ਨੂੰ ਗਵਾ ਲੈਂਦਾ ਹੈ। ਗਿਆਨੇ ਇਸ ਗਿਆਨ ਨੂੰ ਕੋਈ ਵਿਰਲਾ ਹੀ ਜਾਣਦਾ ਹੈ। ਬਿਨਵੰਤ ਨਾਨਕ ਬਿਨ ਨਾਮ ਹਰ ਕੇ ਕੀਤਿਆ ਪਛਤਾਨੇ। ਬੇਨਤੀ ਪੂਰਵਕ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਬਿਨਾਂ ਵਾਹਿਗੁਰੂ ਦੇ ਨਾਮ ਤੋਂ ਕੀਤਿਆ ਪਛਤਾਨੇ। ਕਿੰਨੇ ਲੋਕ ਨੇ ਜਿਹੜੇ ਪਾਈ ਪਛਤਾਉਂਦੇ ਹੀ ਇੱਥੋਂ ਤੁਰ ਜਾਂਦੇ ਹਨ। ਤਾਰ ਅਨੁਗ੍ਰਹ ਆਪਣਾ ਕਰ ਲੀਨਾ ਰਾਮ। ਲੋ ਜਦੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਰਾਜੇ ਨੂੰ ਉਪਦੇਸ਼ ਦਿੱਤਾ ਤੇ ਉਸ ਵੇਲੇ ਰਾਜਾ ਹੰਕਾਰ ਛੱਡ ਕੇ ਸਤਿਗੁਰੂ ਦੇ ਚਰਨੀ ਢਹਿ ਪਿਆ। ਕਹਿਣ ਲੱਗਾ, ਸੱਚੇ ਪਾਤਸ਼ਾਹ ਜੋ ਹੁਕਮ ਕਰੋ ਮੈਂ ਉਹੀ ਮੰਨਣ ਲਈ ਤਿਆਰ ਹਾਂ। ਤਾਂ ਉਸ ਵੇਲੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ, ਦੇਖ ਤੇਰੀ ਜਿਹੜੀ ਇਹ ਸਭ ਤੋਂ ਛੋਟੀ ਲੜਕੀ ਬੀਬੀ ਰਜਨੀ ਸੀ ਔਰ ਇਹਦੇ ਸੱਤ ਨੂੰ ਭਾਗ ਲੱਗੇ ਨੇ ਤੇ ਇਹ ਜਿਹੜਾ ਸ੍ਰੀ ਅੰਮ੍ਰਿਤਸਰ ਸਾਹਿਬ ਤੀਰਥ ਹੈ, ਸਰਵੋਤਮ ਰਾਜ ਤੀਰਥ, ਇਹ ਵੀ ਇਸ ਦੁਆਰਾ ਪ੍ਰਗਟ ਹੋਇਆ ਤੇ ਹੁਣ ਤੇਰੇ ਘਰ ਪੁੱਤਰ ਨਹੀਂ ਹੈ ਤੇ ਇਹ ਤੇਰੀ ਜਿਹੜੀ ਬੇਟੀ ਹੈ ਬੀਬੀ ਰਜਨੀ ਰਾਜ ਕੌਰ, ਇਹਦਾ ਪਤੀ ਹੁਣ ਨੌਂ ਵਰ ਨੌਂ ਹੋ ਗਿਆ ਤੇ ਇਸ ਲਈ ਹੁਣ ਸਾਡੀ ਇਹ ਤੈਨੂੰ ਇੱਕ ਸਲਾਹ ਹੈ ਬਈ ਤੂੰ ਹੁਣ ਬਿਰਧ ਹੋ ਗਿਆ, ਨਦੀ ਕਿਨਾਰੇ ਰੁਖੜਾ ਹੈ, ਜੇ ਤੂੰ ਜਿਉਂਦੇ ਜੀ ਇਹਨਾਂ ਨੂੰ ਆਪਣਾ ਰਾਜ ਪਾਕ ਸੰਭਾਲ ਦੇਵੇਂ, ਕਿਉਂਕਿ ਇਹ ਧਰਮੀ ਨੇ, ਇਹ ਧਰਮ ਦਾ ਰਾਜ ਕਰਨਗੇ, ਲੋਕਾਂ ਨਾਲ ਨਿਆਂ ਕਰਨਗੇ, ਇਹਦੇ ਨਾਲ ਤੈਨੂੰ ਰੱਬ ਦੀਆਂ ਖੁਸ਼ੀਆਂ ਮਿਲ ਸਕਦੀਆਂ ਹਨ। ਤੇ ਦੁਨੀ ਚੰਦ ਰਾਜੇ ਨੇ ਸਤਿਗੁਰੂ ਦਾ ਬਚਨ ਮੰਨਿਆ, ਉੱਥੇ ਹੀ ਆਪਣੀ ਬੇਟੀ ਨੂੰ ਰਾਜ ਤਿਲਕ ਦੇ ਕੇ ਤੇ ਆਪ ਇਸਨੇ ਗੁਰੂ ਮਹਾਰਾਜ ਦੇ ਕੋਲ ਬੇਨਤੀ ਕੀਤੀ, ਮਹਾਰਾਜ ਹੁਣ ਕਿਰਪਾ ਕਰੋ ਮੈਂ ਆਪਣਾ ਜੀਵਨ ਸਫਲ ਕਰਨਾ ਚਾਹੁੰਦਾ ਹਾਂ। ਤਾਂ ਉਸ ਵੇਲੇ ਗੁਰੂ ਮਹਾਰਾਜ ਨੇ ਇਹ ਅਖੀਰਲਾ ਅੰਕ ਉਚਾਰਨ ਕੀਤਾ, ਤਾਰ ਅਨੁਗ੍ਰਹ ਆਪਣਾ ਕਰ ਲੀਨਾ ਰਾਮ। ਹਜ਼ੂਰ ਕਹਿੰਦੇ ਨੇ ਉਸ ਵਾਹਿਗੁਰੂ ਪਰਮੇਸ਼ਰ ਨੇ ਅਨੁਗ੍ਰਹ ਦਾ ਅਰਥ ਹੈ ਕਿਰਪਾ ਤਾਰਨ ਕਰਕੇ, ਮਿਹਰ ਕਰਕੇ, ਤੇ ਹੁਣ ਇਸ ਰਾਜੇ ਨੂੰ ਰਾਮ ਹੇ ਭਾਈ ਆਪਣਾ ਕਰ ਲਿਆ ਹੈ। ਕਿਉਂਕਿ ਜਦੋਂ ਗੁਰੂ ਦੇ ਦਰ ਤੇ ਟਹਿ ਹੀ ਪਿਆ ਤੇ ਗੁਰੂ ਦਾ ਬਚਨ ਮੰਨ ਕੇ ਰਾਜ ਭਾਗ ਵੀ ਬੀਬੀ ਰਜਨੀ ਨੂੰ ਦੇ ਦਿੱਤਾ ਤੇ ਉਸ ਵੇਲੇ ਸਤਿਗੁਰੂ ਮਹਾਰਾਜ ਨੇ ਫਿਰ ਇਹ ਬਚਨ ਆਖੇ ਵੀ ਹੁਣ ਵਾਹਿਗੁਰੂ ਨੇ ਕਿਰਪਾ ਧਾਰ ਕੇ ਇਸ ਨੂੰ ਆਪਣਾ ਕਰ ਲਿਆ ਹੈ। ਪੂਜਾ ਗਹਿ ਕਾਢ ਲਿਓ ਸਾਧੂ ਸੰਗ ਦੀਨਾ ਰਾਮ। ਲੋ ਉਸ ਵਾਹਿਗੁਰੂ ਪਰਮੇਸ਼ਰ ਨੇ ਇਸ ਨੂੰ ਸਾਧੂ ਦਾ ਸੰਗ, ਗੁਰੂ ਦਾ ਸੰਗ ਦੇ ਦਿੱਤਾ ਹੈ। ਰਾਮ ਹੇ ਭਾਈ, ਇਸ ਰਾਜੇ ਨੂੰ ਹੁਣ ਗੁਰੂ ਦੇ ਦੀਦਾਰ ਹੋਏ ਨੇ, ਪੂਜਾ ਗਹਿ ਕਾਢ ਲਿਓ ਤੇ ਵਾਹਿਗੁਰੂ ਪਰਮੇਸ਼ਰ ਨੇ ਇਹਦੀ ਜਿਹੜੀ ਬਿਰਤੀ ਰੂਪੀ ਬਾਂਹ ਸੀ ਮਾਇਆ ਦੇ ਵਿੱਚ, ਰਾਜ ਦੇ ਮਧ ਵਿੱਚ ਫਸੀ ਹੋਈ ਸੀ, ਹੁਣ ਇਸ ਦੀ ਬਾਂਹ ਪਕੜ ਕੇ ਵਾਹਿਗੁਰੂ ਨੇ ਬਾਹਰ ਕੱਢ ਲਿਆ ਹੈ। ਸਾਧ ਸੰਗਮ ਹਰ ਆਰਾਧੇ ਸਗਲ ਕਲਮਲ ਦੁੱਖ ਜਲੇ। ਹੁਣ ਇਹ ਰਾਜਾ ਸਾਧ ਸੰਗਤ ਵਿੱਚ ਬੈਠ ਕੇ ਹਰ ਆਰਾਧੇ ਵਾਹਿਗੁਰੂ ਦਾ ਸਿਮਰਨ ਕਰ ਰਿਹਾ ਹੈ। ਸਗਲ ਕਲਮਲ ਦੁੱਖ ਜਲੇ, ਇਸਦਾ ਸਦਕਾ ਸਾਰੇ ਕਲਮਲ ਪਾਪ ਤੇ ਦੁੱਖ ਇਹਦੇ ਸੜ ਗਏ ਹਨ। ਮਹਾ ਧਰਮ ਸੁਦਾਨ ਕਿਰਿਆ ਸੰਗ ਤੇਰਾ ਸੇ ਚਲੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਰਾਜੇ ਨੂੰ ਕਹਿੰਦੇ ਨੇ, ਵੇਖ ਰਾਜਾ ਮਹਾਂਧਰਮ, ਤੂੰ ਜਿਹੜਾ ਬਹੁਤ ਧਰਮ ਦਾ ਕੰਮ ਕੀਤਾ, ਭਾਵ ਆਪਣੇ ਵੀ ਇਹ ਬੇਟੀ ਨੂੰ ਜੋ ਬਹੁਤ ਧਾਰਮਿਕ ਵੀ ਹੈ ਤੇ ਬੜੀ ਸਿਆਣੀ ਵੀ ਹੈ ਤੇ ਰੱਬ ਦੇ ਪੈ ਤੇ ਪਾਉ ਵਿੱਚ ਰਹਿਣ ਵਾਲੀ ਹੈ, ਤੂੰ ਇਹਨੂੰ ਰਾਜ ਭਾਗ ਦਿੱਤਾ, ਬੜਾ ਤੂੰ ਧਰਮ ਦਾ ਕੰਮ ਕੀਤਾ ਤੇ ਯਾਦ ਰੱਖ ਕੇ ਜਿਹੜਾ ਵੱਡਾ ਧਰਮ ਹੈ ਤੇ ਸ੍ਰੇਸ਼ਟ ਦਾਨ ਹੈ ਤੇ ਜਿਹੜੀ ਹੋਰ ਤੂੰ ਚੰਗੀ ਮਾੜੀ ਕਿਰਿਆ ਕੀਤੀ ਹੈ, ਸੰਗ ਤੇਰਾ ਸੇ ਚਲੇ, ਇਹ ਸਭ ਕੁਛ ਅੱਗੇ ਤੇਰੇ ਨਾਲ ਜਾਵੇਗਾ। ਕੋਈ ਚੰਗਾ ਕੰਮ ਕੀਤਾ, ਧਰਮ ਦਾ ਕੰਮ ਕੀਤਾ ਵੀ ਅੱਗੇ ਜਾ ਕੇ ਸਹਾਇਤਾ ਕਰਦਾ, ਪੁੰਨ ਦਾਨ ਕੀਤਾ ਵੀ ਅੱਗੇ ਜਾ ਕੇ ਕੁਛ ਸਹਾਇਤਾ ਕਰਦਾ ਤੇ ਜਿਹੜੀ ਹੋਰ ਕੋਈ ਕਿਰਿਆ ਹੈ, ਕੋਈ ਸੇਵਾ ਭਗਤੀ ਤੀਰਥ ਵਰਤ ਇਸ਼ਨਾਨ ਆਦਿਕ ਪੂਜਾ ਪਾਠ, ਇਹ ਵੀ ਅੱਗੇ ਨਾਲ ਜਾਂਦੇ ਹਨ। ਰਸਨਾ ਅਰਾਧਾ ਏਕ ਸੁਆਮੀ ਹਰ ਨਾਮ ਮਨ ਤਨ ਭੀਨਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਰਸਨਾ ਅਰਾਧਾ ਏਕ ਸੁਆਮੀ, ਹੁਣ ਇਹ ਰਾਜਾ ਆਪਣੀ ਰਸਨਾ ਤੋਂ ਇੱਕੋ ਇੱਕ ਸੁਆਮੀ ਮਾਲਕ ਵਾਹਿਗੁਰੂ ਪਰਮੇਸ਼ਰ ਨੂੰ ਅਰਾਧ ਰਿਹਾ ਹੈ। ਹਰ ਨਾਮ ਮਨ ਤਨ ਪੀਨਾ, ਇਹਦਾ ਮਨ ਵੀ ਤੇ ਤਨ ਵੀ ਵਾਹਿਗੁਰੂ ਦੇ ਨਾਮ ਦੇ ਵਿੱਚ ਭਿੱਜ ਗਿਆ, ਕਿਉਂਕਿ ਗੁਰੂ ਦੀ ਮਿਹਰ ਹੋ ਗਈ ਤੇ ਉਸਨੇ ਗੁਰੂ ਦਾ ਬਚਨ ਮੰਨਿਆ ਤੇ ਗੁਰੂ ਮਹਾਰਾਜ ਨੇ ਨਾਮ ਦਾਨ ਦੀ ਬਖਸ਼ਿਸ਼ ਕਰ ਦਿੱਤੀ। ਇਹਦਾ ਹੁਣ ਮਨ ਤੇ ਤਨ ਵੀ ਨਾਮ ਦੇ ਵਿੱਚ ਭਿੱਜ ਗਿਆ ਹੈ। ਨਾਨਕ ਜਿਸਨੂੰ ਹਰ ਮਿਲਾਏ ਸੋ ਸਰਬ ਗੁਣ ਪਰਬੀਨਾ। ਅੰਤਲੀ ਪੰਕਤੀ ਵਿੱਚ ਸਤਿਗੁਰੂ ਫਰਮਾਉਂਦੇ ਹਨ ਵੀ ਐ ਗੁਰਮੁਖੋ, ਜਿਸਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪਣੇ ਨਾਲ ਮਿਲਾ ਲਵੇ ਸੋ ਸਰਬ ਗੁਣ ਪਰਬੀਨਾ, ਉਹ ਸਾਰੇ ਗੁਣਾਂ ਦੇ ਵਿੱਚ ਪਰਬੀਨ ਮਾਹਰ ਮੰਨਿਆ ਜਾਂਦਾ ਹੈ, ਭਾਵ ਉਹ ਸਭ ਤੋਂ ਸਿਆਣਾ ਤੇ ਸਭ ਤੋਂ ਪਰਬੀਨ ਤੇ ਸਭ ਤੋਂ ਸੋਹਣਾ ਤੇ ਸਾਰਿਆਂ ਦੇ ਨਾਲੋਂ ਉਹ ਚਤਰ ਮੰਨਿਆ ਜਾਂਦਾ ਹੈ ਜਿਸਨੂੰ ਵਾਹਿਗੁਰੂ ਪਰਮੇਸ਼ਰ ਮਿਲਾ ਲਵੇ, ਉਹ ਸਾਰੇ ਗੁਣਾਂ ਦੇ ਵਿੱਚ ਮਾਹਰ ਸਮਝਿਆ ਜਾਂਦਾ ਹੈ। ਧੰਨ ਗੁਰੂ ਅਰਜਨ ਦੇ ਮਹਾਰਾਜ, ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤੇ ਨੇ, ਜਿਨ੍ਹਾਂ ਨੂੰ ਆਪਾਂ ਸੁਣਿਆ ਤੇ ਆਪਣੇ ਹਿਰਦੇ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਰਸਨਾ ਅਰਾਧਾ ਏਕ ਸੁਆਮੀ, ਹਰ ਨਾਮ ਮਨ ਤਨ ਭੀਨਾ। ਨਾਨਕ ਜਿਸਨੂੰ ਹਰ ਮਿਲਾਏ ਸੋ ਸਰਬ ਗੁਣ ਪਰਬੀਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।